ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਿੱਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਿੱਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਧਹੇ ਪਾਉ ਸਭ ਕਿਛ ਜਾਣ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕੈ ਭਾਣ ਭੀ ਚਲਹੇ ਤਾਂ ਦਰਗਹ ਪਾਵਹੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਧਿਗ ਪੈਨਣ ਧਿਗ ਖਾਣ ਮਹਲਾ ਤੀਜਾ ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵਹੇ ਗੁਣ ਮਹਿ ਰਹਿ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲਗਾ ਅਧਿਕਾਈ ਬਾਹੋ ਬਾਹੋ ਬਿਦ ਭਾਤ ਕਰ ਕੋਈ ਬੂਝੈ ਬੂਝਣ ਹਾਰਾ ਅੰਤਰ ਬਿਵੇਕ ਕਰ ਸੋ ਬੂਝੈ ਇਹੋ ਬਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰ ਸਤ ਹਰ ਸੋ ਬੂਝੈ ਇਹੋ ਬਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰ ਸਤ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਿਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਿਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ दीन दयाल दया निद दुखन देखत है पर देत न हारे। वाहिगुरु जी का खालसा वाहिगुरु जी की फतेह। पतत पावन भगत वत्सल करुणा निदान जुगो जुग अटल। गरीब निवाज धन धन सतगुरु श्री गुरु ग्रंथ साहिब जी की पावन पवित्र हजूरी विच विराजमान समूह गुरु रूप प्यारी साध संगत जीओ वडभागी हो जो तन सोडी सुल्तान सच्ची सरकार श्री गुरु रामदास महाराज जी दे बख्शिशमई स्थान सचखंड श्री हरिमंदर साहिब जी अति गुरद्वारा मंजी साहिब दीवान हाल विखे हाजरियां भर के अपने जीवन का लाहा प्राप्त कर रहे हो। गुरु प्यारी साध संगत जीओ अज सिख जगत दे महान सूरबीर 40 मुक्तियां दा शहीदी दिहाड़ा है। अज दे दिन श्री मुक्तसर साहब जी दे पावन अस्थान ते ਉਹ ਜਿਹੜੇ ਵਿਦਾਵਾ ਲਿਖ ਕੇ ਗੁਰਸਿੱਖ ਆਏ ਸਨ ਉਹਨਾਂ ਨੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ 40 ਮੁਕਤਿਆਂ ਦਾ ਵਰਦਾਨ ਪ੍ਰਾਪਤ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਜਿਸ ਤਰ੍ਹਾਂ ਬਚਨ ਹਨ ਜੈਸੇ ਤਿਲ ਪੀੜ ਤੇ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੈ ਤਾਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ ਤਾਕੀ ਤਾਤ ਬਾਜੈ ਰਾਗ ਰਾਗਨੀ ਸੋ ਪਿਆਰੋ ਜੀ। ਕਹਿੰਦੇ ਜਿਹੜਾ ਦੀਪਕ ਹੈ ਇੰਜ ਨਹੀਂ ਬਲਦਾ ਉਸਨੂੰ ਤਿਲਾਂ ਨੂੰ ਆਪਣੇ ਆਪ ਨੂੰ ਕੋਲੂ ਦੇ ਵਿੱਚ ਦੀ ਭਿੜਵਾਉਣਾ ਪੈਂਦਾ ਹੈ ਫਿਰ ਕਿਧਰੇ ਜਾ ਕੇ ਤੇਲ ਦੀਵੇ ਦੇ ਵਿੱਚ ਪੈਂਦਾ ਹੈ ਫਿਰ ਦੀਵਾ ਬਲਦਾ ਹੈ। ਇਸੇ ਤਰ੍ਹਾਂ ਕਹਿੰਦੇ ਜੋ ਬੱਕਰੀ ਹੈ ਉਹ ਰੋਮ ਰੋਮ ਕਰਕੇ ਕੱਟੀ ਜਾਂਦੀ ਹੈ ਫਿਰ ਉਸ ਦੀਆਂ ਆਂਦਰਾਂ ਦੀ ਤਾਰ ਬਣਦੀ ਹੈ ਜਿਹੜੀ ਫਿਰ ਜਿਸ ਦੇ ਵਿੱਚੋਂ ਸੰਗੀਤ ਨਿਕਲਦਾ ਹੈ। ਜੈਸੇ ਤਾਂ ਉਟਾਏ ਦਰਪਨ ਕੀਜੈ ਲੋਸ਼ਟ ਸੇਤੀ ਤਾਤੇ ਕਰ ਗਹਿ ਮੁਖ ਦੇਖਤ ਸੰਸਾਰੋ ਜੀ। ਕਹਿੰਦੇ ਇਸੇ ਤਰ੍ਹਾਂ ਜਿਹੜਾ ਸ਼ੀਸ਼ਾ ਹੈ ਉਹ ਵੀ ਬਹੁਤ ਸਾਰੀ ਘਾਲਣਾ ਘਾਲ ਕੇ ਫਿਰ ਉਹ ਤਿਆਰ ਹੁੰਦਾ ਹੈ ਲੋਕ ਉਸਨੂੰ ਆਪਣੇ ਹੱਥਾਂ ਦੇ ਵਿੱਚ ਪਕੜ ਪਕੜ ਕੇ ਆਪਣਾ ਮੁਖ ਦੇਖਦੇ ਹਨ। ਜਿਹੜੇ ਗੁਰਮੁਖ ਜਿਹੜੇ ਸਾਧੂ ਜਿਹੜੇ ਸ਼ਹੀਦ ਜਿਹੜੇ ਮਹਾਂਪੁਰਸ਼ ਸੰਸਾਰ ਵਾਸਤੇ ਪ੍ਰੇਰਨਾ ਸਰੋਤ ਬਣਦੇ ਹਨ ਉਹ ਵੀ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀ ਘਾਲਣਾ ਘਾਲਦੇ ਹਨ। ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਪਏ ਤਾਹੀ ਤੇ ਕਰਤ ਜਗਤ ਕੋ ਨਿਸਤਾਰੋ ਜੀ। ਕਿਉਂਕਿ ਉਹ ਆਪ ਵੀ ਮੁਕਤ ਹੋਏ ਹੋਰਨਾਂ ਵਾਸਤੇ ਮੁਕਤ ਹੋਣ ਦਾ ਉਹ ਸਰੋਤ ਬਣ ਗਏ। ਜੀਵ ਦਾ ਸੁਭਾਅ ਹੈ ਕਿ ਇਹ ਆਪਣੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜਾਅ ਆਉਂਦੇ ਹਨ ਔਰ ਕਹਿੰਦੇ ਜੇਕਰ ਭੁੱਲ ਕੇ ਵੀ ਕੋਈ ਫੇਰ ਵੀ ਗੁਰੂ ਦੀ ਸ਼ਰਨ ਦੇ ਵਿੱਚ ਚਲਿਆ ਜਾਵੇ ਜਿਸ ਤਰ੍ਹਾਂ ਸਤਿਗੁਰਾਂ ਦੇ ਬਚਨ ਹਨ, ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸਕਾ ਗਇਆ, ਨਿਤ ਝਹੀਆ ਪਾਏ ਝੱਗੂ ਸੁੱਟੇ, ਝੱਖਦਾ ਝੜ ਪਇਆ, ਨਿਤ ਉਪਾਵ ਕਰੇ ਮਾਇਆ ਧਨ ਕਾਰਨ, ਅਗਲਾ ਧਨ ਪੀ ਉੱਡ ਗਇਆ, ਕਿਆ ਉਹ ਖੱਟੇ ਕਿਆ ਉਹ ਖਾਵੇ, ਜਿਸ ਅੰਦਰ ਨਿੰਦਾ ਮੋਹ ਅੰਬ ਪਇਆ। ਕਹਿੰਦੇ ਕਿ ਇਸ ਤਰ੍ਹਾਂ ਦਾ ਕੋਈ ਸ਼ਰਧਾਲੂ ਫਿਰ ਬਖਸ਼ਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ, ਜੇ ਭੁੱਲ ਕੇ ਗੁਰੂ ਦੀ ਸ਼ਰਨ ਦੇ ਵਿੱਚ ਕੋਈ ਆ ਜਾਂਦਾ ਹੈ ਤਾਂ ਸਤਿਗੁਰਾਂ ਦਾ ਦਰ ਹਮੇਸ਼ਾ ਹੀ ਖੁੱਲ੍ਹਾ ਹੈ, ਸਤਿਗੁਰੂ ਪਾਤਸ਼ਾਹ ਜੀ ਬਖਸ਼ ਦਿੰਦੇ ਹਨ। ਜਿਹੜੇ ਸਿੱਖ ਮਾਝੇ ਦੇ ਰਹਿਣ ਵਾਲੇ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਸਤਿਗੁਰੂ ਪਾਤਸ਼ਾਹ ਧੰਨ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਜਦੋਂ ਆਪਣੇ ਘਰਾਂ ਦੇ ਵਿੱਚ ਆਉਂਦੇ ਹਨ, ਘਰ ਵਾਲਿਆਂ ਨੇ, ਪਰਿਵਾਰ ਵਾਲਿਆਂ ਨੇ, ਸਮਾਜ ਵਾਲਿਆਂ ਨੇ ਬਹੁਤ ਸਾਰੀਆਂ ਲਾਹਨਤਾਂ ਪਾਈਆਂ, ਖਾਸ ਕਰ ਇਸਤਰੀਆਂ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆਏ ਹੋ। ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਝਬਾਲ ਦੇ ਰਹਿਣ ਵਾਲੇ ਮਾਤਾ ਭਾਗ ਕੌਰ ਜੀ ਦਾ ਜ਼ਿਕਰ ਆਉਂਦਾ ਹੈ, ਜਿਹੜੇ ਕਿ ਇਸ ਜਥੇ ਦੇ ਨਾਲ ਹੀ ਫਿਰ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪਹੁੰਚਦੇ ਹਨ। ਮਹਾਨ ਸੂਰਬੀਰ ਜਰਨੈਲ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਦੇ ਹੇਠ 40 ਸਿੰਘ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਪਹੁੰਚ ਗਏ, ਜਿਸ ਵਕਤ ਧੰਨ ਸੱਚੀ ਸਰਕਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਿਦਰਾਣੇ ਦੀ ਢਾਬ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਹੋਏ ਸਨ, ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵਜ਼ੀਰ ਖਾਨ ਸੈਨਾ ਲੈ ਕੇ ਚੜ੍ਹ ਕੇ ਆ ਗਿਆ ਹੈ। ਸਤਿਗੁਰੂ ਜੀ ਆਖਣ ਲੱਗੇ ਕਿ ਕੋਈ ਗੱਲ ਨਹੀਂ, ਜੇ ਵਜ਼ੀਰ ਖਾਨ ਚੜ੍ਹ ਕੇ ਆ ਗਿਆ ਹੈ ਤਾਂ ਵਜ਼ੀਰ ਖਾਨ ਦੀ ਸੈਨਾ ਨੂੰ ਰੋਕਣ ਵਾਲੇ ਵੀ ਆ ਗਏ ਹਨ। ਔਰ ਸਾਧ ਸੰਗਤ ਜੀ, ਉਹ ਪਾਵਨ ਪਵਿੱਤਰ ਸਰੋਵਰ ਜੋ ਪਹਿਲਾਂ ਖਿਦਰਾਣੇ ਦੀ ਢਾਬ ਹੋਇਆ ਕਰਦੀ ਸੀ, ਜਿੱਥੇ ਇਹ ਸਿੰਘਾਂ ਨੇ ਇਸ਼ਨਾਨ ਕੀਤੇ, ਸ਼੍ਰੀ ਮੁਕਤਸਰ ਸਾਹਿਬ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਉਹ ਅਸਥਾਨ ਹੈ ਜਿੱਥੇ ਇਹਨਾਂ ਨੇ ਆਪਣੇ ਚਾਦਰੇ ਸੁੱਕਣੇ ਪਾਏ ਸਨ, ਕਛਹਿਰੇ ਸੁੱਕਣੇ ਪਾਏ ਸਨ, ਦੁਸ਼ਮਣ ਦੀ ਸੈਨਾ ਨੂੰ ਭੁਲੇਖਾ ਦੇਣ ਵਾਸਤੇ। ਦੁਸ਼ਮਣ ਨੇ ਇਹ ਸਮਝਿਆ ਵੀ ਇਹ ਗੁਰਸਿੱਖਾਂ ਦੇ ਤੰਬੂ ਲੱਗੇ ਹੋਏ ਹਨ। ਉਸੇ ਹੀ ਅਸਥਾਨ 'ਤੇ 40 ਸਿੰਘਾਂ ਨੇ ਵਜ਼ੀਰ ਖਾਨ ਦੀ ਸੈਨਾ ਦੇ ਨਾਲ ਘਮਸਾਨ ਦਾ ਯੁੱਧ ਮਚਾਇਆ। ਜਿਸ ਤਰ੍ਹਾਂ ਭਗਤਾਂ ਦੇ ਬਚਨ ਹਨ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਉੱਧਰ ਸੱਚੀ ਸਰਕਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਟਿੱਬੀ ਸਾਹਿਬ ਵਾਲੇ ਪਾਵਨ ਅਸਥਾਨ ਤੋਂ ਤੀਰਾਂ ਦੀ ਵਰਖਾ ਕਰਦੇ ਰਹੇ। ਲੜਦਿਆਂ ਲੜਦਿਆਂ ਬਹੁਤ ਸਾਰੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਇਹਨਾਂ 40 ਸਿੰਘਾਂ ਨੇ ਉਸ ਪਾਵਨ ਅਸਥਾਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ਹਾਦਤ ਪ੍ਰਾਪਤ ਕੀਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਸਿੰਘਾਂ ਦੇ ਪਾਸ ਆਏ, ਕਿਉਂਕਿ ਵਜ਼ੀਰ ਖਾਨ ਦੀ ਸੈਨਾ ਫਿਰ ਪਿੱਛੇ ਮੁੜ ਗਈ ਸੀ। ਕਪੂਰੇ ਨੇ ਦੱਸਿਆ ਕਿ ਜੇਕਰ ਅੱਗੇ ਜਾਂਦੇ ਹੋ ਤਾਂ ਪਾਣੀ 30 ਕੋਹ ਦੀ ਦੂਰੀ 'ਤੇ ਹੈ, ਜੇ ਪਿੱਛੇ ਮੁੜਦੇ ਹਾਂ ਤਾਂ 10 ਕੋਹ 'ਤੇ ਪਾਣੀ ਮਿਲ ਜਾਵੇਗਾ। ਇਸ ਤਰ੍ਹਾਂ ਵਜ਼ੀਰ ਖਾਨ ਦੀ ਜੋ ਸੈਨਾ ਸੀ ਵਾਪਸ ਮੁੜ ਆਉਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਗੁਰਸਿੱਖਾਂ ਦੇ ਪਾਸ ਜਾਂਦੇ ਹਨ, ਸਾਰੇ ਗੁਰਸਿੱਖਾਂ ਦੇ ਨਾਲ ਬਹੁਤ ਭਾਰੀ ਪਿਆਰ ਕਰਦੇ ਹਨ, ਕਿਉਂਕਿ ਸਤਿਗੁਰਾਂ ਦੇ ਆਪਣੇ ਵਚਨ ਵੀ ਹਨ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ। ਐਸਾ ਸਤਿਗੁਰੂ ਜੀ ਨੇ ਖਾਲਸੇ ਨੂੰ ਮਾਣ ਬਖਸ਼ਿਆ। ਇਕੱਲੇ ਇਕੱਲੇ ਸਿੰਘ ਦੇ ਨਾਲ ਪਿਆਰ ਕਰਦੇ ਹਨ, ਉਹਨਾਂ ਦੇ ਪਾਸ ਪਹੁੰਚਦੇ ਹਨ ਅਤੇ ਉਹਨਾਂ ਨੂੰ ਬਹੁਤ ਸਾਰੇ ਇਨਾਮ ਦਿੰਦੇ ਹਨ ਬਈ ਇਹ ਮੇਰਾ 5,000 ਹੈ, ਇਹ ਮੇਰਾ 10,000 ਹੈ, ਇਹ ਮੇਰਾ 20,000 ਹੈ। ਐਸੇ ਐਸੇ ਇਨਾਮ ਜਿਹੜੇ ਲੋਕ ਅਤੇ ਪਰਲੋਕ ਦੇ ਵਿੱਚ ਸੁਖਦਾਈ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਆਰੇ ਗੁਰਸਿੱਖਾਂ ਨੂੰ 40 ਮੁਕਤਿਆਂ ਨੂੰ ਦਿੱਤੇ। ਭਾਈ ਮਹਾਂ ਸਿੰਘ ਜੀ ਦੇ ਪਾਸ ਜਦ ਸਤਿਗੁਰੂ ਪਾਤਸ਼ਾਹ ਜੀ ਪਹੁੰਚਦੇ ਹਨ, ਕਹਿੰਦੇ ਇਹ ਅਜੇ ਸਹਿਕ ਰਹੇ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਦਾ ਸੀਸ ਆਪਣੀ ਗੋਦੀ ਦੇ ਵਿੱਚ ਲੈ ਕੇ ਬਚਨ ਕੀਤੇ ਕਿ ਗੁਰਸਿੱਖਾ ਜੋ ਤੇਰੀ ਇੱਛਾ ਹੈ ਉਹ ਮੰਗ ਲੈ। ਔਰ ਇਹ ਇਤਿਹਾਸ ਦੇ ਵਿੱਚ ਬਚਨ ਹਨ ਕਿ ਭਾਈ ਮਹਾਂ ਸਿੰਘ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੇਵਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜਿਹੜੇ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ, ਟੂਟੀ ਗੰਢ ਅਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਸਤਿਗੁਰੂ ਪਾਤਸ਼ਾਹ ਜੀ ਜੇ ਤਰੁੱਠੇ ਹੋ ਤਾਂ ਸਾਡੀ ਜਿਹੜੀ ਤੁਹਾਡੇ ਨਾਲੋਂ ਪ੍ਰੀਤ ਟੁੱਟ ਗਈ ਸੀ ਨਾ, ਉਹ ਕਿਰਪਾ ਕਰਕੇ ਹੁਣ ਗੰਢ ਲਓ। ਉੱਥੇ ਹੀ ਫਿਰ ਸੱਚੀ ਸਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਵਿਦਾਵੇ ਵਾਲਾ ਕਾਗਜ਼ ਜਿਹੜਾ ਸੀ ਉਸ ਨੂੰ ਪਾੜ ਦਿੱਤਾ ਅਤੇ ਗੁਰਸਿੱਖਾਂ ਦੀ ਜਿਹੜੀ ਟੁੱਟੀ ਹੋਈ ਸੀ ਉਹ ਫਿਰ ਗੁਰੂ ਘਰ ਦੇ ਨਾਲ ਗੰਢ ਲਈ। ਇਸ ਕਰਕੇ ਟੁੱਟੀ ਗੰਢੀ ਵਾਲਾ ਦਿਹਾੜਾ ਹੈ। ਔਰ ਸਤਿਗੁਰੂ ਜੀ ਨੇ ਇਹ ਬਚਨ ਕੀਤੇ ਕਿ ਜਿੱਥੇ ਧਰਮ ਵਾਸਤੇ ਕੌਮ ਵਾਸਤੇ ਇੱਕ ਸਿੰਘ ਵੀ ਸ਼ਹੀਦ ਹੁੰਦਾ ਹੈ ਉਹ ਬਹੁਤ ਵੱਡਾ ਤੀਰਥ ਬਣ ਜਾਂਦਾ ਹੈ, ਇੱਥੇ ਤਾਂ ਮੇਰੇ 40 ਸਿੰਘ ਸ਼ਹੀਦ ਹੋਏ ਹਨ, ਇਹ ਬਹੁਤ ਵੱਡਾ ਮਹਾਨ ਤੀਰਥ ਬਣ ਗਿਆ ਹੈ। ਜਿਹੜੇ ਇੱਥੇ ਦਰਸ਼ਨ ਇਸ਼ਨਾਨ ਕਰਨਗੇ, ਜਿਹੜੇ ਇਹਨਾਂ 40 ਮੁਕਤਿਆਂ ਦੇ ਜੀਵਨ ਤੋਂ ਪ੍ਰੇਰਣਾ ਲੈਣਗੇ, ਇਹਨਾਂ ਦੇ ਜੀਵਨ ਤੋਂ ਸੇਧ ਲੈਣਗੇ, ਉਹਨਾਂ ਨੂੰ ਵੀ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਉਹ ਪਾਵਨ ਪਵਿੱਤਰ ਅੱਜ 40 ਮੁਕਤਿਆਂ ਦੀ, ਜਿਨ੍ਹਾਂ ਦਾ ਆਪਾਂ ਅਰਦਾਸ ਦੇ ਵਿੱਚ ਵੀ ਰੋਜ਼ਾਨਾ ਜ਼ਿਕਰ ਕਰਦੇ ਹਾਂ, 5 ਪਿਆਰੇ 4 ਸਾਹਿਬਜ਼ਾਦੇ 40 ਮੁਕਤੇ, ਰੋਜ਼ਾਨਾ ਜਿਨ੍ਹਾਂ ਦਾ ਆਪਾਂ ਨਾਮ ਲੈਂਦੇ ਹਾਂ, ਉਹਨਾਂ 40 ਮੁਕਤਿਆਂ ਦਾ ਅੱਜ ਸਾਧ ਸੰਗਤ ਦੀ ਮਹਾਨ ਸ਼ਹੀਦੀ ਦਿਹਾੜਾ ਹੈ। ਆਓ ਉਹਨਾਂ ਦੇ ਸ਼ਹੀਦੀ ਦਿਹਾੜੇ ਤੋਂ ਪ੍ਰੇਰਣਾ ਲਈਏ। ਜਿਹੜੇ ਵੀਰ ਗੁਰੂ ਤੋਂ ਬੇਮੁੱਖ ਹਨ ਕਿਸੇ ਕਾਰਨ, ਨਸ਼ਿਆਂ ਵਿੱਚ, ਵਿਸ਼ਿਆਂ ਵਿੱਚ ਜਾਂ ਕੇਸਾਂ ਦੀ ਬੇਅਦਬੀ ਕਰਦੇ ਹਨ, ਉਹ ਇਸ ਪਵਿੱਤਰ ਦਿਹਾੜੇ ਤੋਂ ਪ੍ਰੇਰਣਾ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀ ਭੁੱਲ ਗਲਤੀ ਨੂੰ ਬਖਸ਼ਾਈਏ, ਕਿਉਂਕਿ ਸਤਿਗੁਰੂ ਜੀ ਦਾ ਦਰ ਹਮੇਸ਼ਾ ਹੀ ਖੁੱਲ੍ਹਾ ਹੈ। ਬਸ ਲੋੜ ਹੈ ਆਪਣੀ ਭੁੱਲ ਗਲਤੀ ਨੂੰ ਇਮਾਨਦਾਰੀ ਦੇ ਨਾਲ ਮੰਨ ਲੈਣ ਦੀ। ਸੋ ਜਿਸ ਤਰ੍ਹਾਂ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੈ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਫਰਮਾਨ ਹੈ। ਆਓ ਉਸ ਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆਂ ਰਸਨਾ ਨੂੰ ਕਰੋ ਪਵਿੱਤਰ। ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ, ਸਿੱਖਾ ਚਉ ਚੱਕਿਆ ਚਉ ਵਾਇਆ, ਇਹੋ ਮਨ ਇਕਤ ਘਰ ਆਣ।
ਸ਼ਬਦ ਦੀ ਉਥਾਨ ਕਾ ਵਿਦਵਾਨ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਦੱਸੀ ਹੈ। ਭਾਈ ਸੰਤੋਖ ਸਿੰਘ ਜੀ ਨੇ ਵੀ ਗੁਰ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਗੋਇੰਦਵਾਲ ਸਾਹਿਬ ਜੀ ਦੇ ਪਾਵਨ ਅਸਥਾਨ ਪਾਵਨ ਧਰਤੀ 'ਤੇ ਕੁਝ ਸਿੱਖਾਂ ਦੇ ਪਰਿਵਾਰ ਰਹਿੰਦੇ ਸਨ। ਇਹ ਮੁਸਲਮਾਨਾਂ ਦੀ ਇੱਕ ਜਾਤੀ ਹੈ। ਉਂਝ ਸ਼ੇਖ ਬਜ਼ੁਰਗ ਨੂੰ ਵੀ ਕਿਹਾ ਜਾਂਦਾ ਹੈ, ਜਿਹੜਾ ਦੁਨਿਆਵੀ ਤੌਰ 'ਤੇ ਬੜਾ ਸਿਆਣਾ ਹੋਵੇ ਉਸ ਨੂੰ ਵੀ ਕਿਹਾ ਜਾਂਦਾ ਹੈ। ਜਿਵੇਂ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਤੂੰ ਬਹੁਤੀਆਂ ਸ਼ੇਖੀਆਂ ਨਾ ਮਾਰ, ਭਾਵ ਕਿ ਜਿਹੜਾ ਦੁਨਿਆਵੀ ਤੌਰ 'ਤੇ ਬੜੀਆਂ ਸਿਆਣਪ ਵਾਲੀਆਂ ਗੱਲਾਂ ਕਰੇ, ਧਰਮ ਦੇ ਖੇਤਰ ਦੇ ਵਿੱਚ ਜਿਸ ਨੂੰ ਕੱਖ ਵੀ ਪਤਾ ਨਾ ਹੋਵੇ ਉਸ ਨੂੰ ਵੀ ਕਹਿ ਦਿੱਤਾ ਜਾਂਦਾ ਹੈ। ਔਰ ਇਤਿਹਾਸ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਹੈ ਕਿ ਜਿਸ ਵਕਤ ਸਿੱਖ ਸੰਗਤਾਂ ਵਿਆਸਾਂ ਤੋਂ ਜਲ ਲੈ ਕੇ ਗੁਰੂ ਕੇ ਲੰਗਰ ਦੇ ਵਿੱਚ ਸਤਿਗੁਰਾਂ ਦੇ ਹਜ਼ੂਰ ਪਹੁੰਚਦੀਆਂ ਸਨ, ਉਸ ਵਕਤ ਜਿਹੜੇ ਸਿੱਖਾਂ ਦੇ ਲੜਕੇ ਸਨ ਉਹ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਿਆ ਕਰਦੇ ਸਨ, ਗੁਲੇਲੇ ਮਾਰ ਕੇ ਘੜਿਆਂ ਨੂੰ ਤੋੜ ਦਿੰਦੇ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਧੀਰਜ ਰੱਖੋ, ਅਜੇ ਕਾਲੇ ਪੈਣ ਦੀ ਲੋੜ ਨਹੀਂ, ਕਿਉਂਕਿ ਗੁਰੂ ਘਰ ਦਾ ਮੁੱਢਲਾ ਸਿਧਾਂਤ ਹੈ ਕਿ ਜਲਦੀ ਕੀਤੇ ਕਾਲੇ ਨਹੀਂ ਪੈਣਾ। ਹਾਂ, ਜਿਹੜਾ ਫਿਰ ਚੜ੍ਹ ਕੇ ਹੀ ਆ ਜਾਵੇ ਫਿਰ ਗੱਲ ਅਲੱਗ ਹੈ। ਜਿਵੇਂ ਸਤਿਗੁਰਾਂ ਦੇ ਬਚਨ ਹਨ ਕਿ ਚੂੰਕਾਰ ਅਜਾ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਪਰ ਇਹ ਨਹੀਂ ਵੀ ਮਾੜੀ ਮਾੜੀ ਜਿੰਨੀ ਗੱਲ ਤੋਂ ਕਾਲੇ ਪੈ ਜਾਓ। ਗੁਰੂ ਅਮਰਦਾਸ ਮਹਾਰਾਜ ਜੀ ਆਖਣ ਲੱਗੇ ਵੀ ਧੀਰਜ ਰੱਖੋ, ਕਾਲੇ ਨਹੀਂ ਪੈਣਾ। ਸਤਿਗੁਰੂ ਜੀ ਨੇ ਮਸ਼ਕਾਂ ਬਣਵਾ ਦਿੱਤੀਆਂ, ਇਹ ਤੀਰ ਮਾਰ ਕੇ ਮਸ਼ਕਾਂ ਨੂੰ ਪਾੜ ਦਿਆ ਕਰਨ। ਸਤਿਗੁਰੂ ਜੀ ਨੇ ਫਿਰ ਸਿੱਖਾਂ ਨੂੰ ਧੀਰਜ ਦਿੱਤੀ, ਧੀਰਜ ਰੱਖੋ ਕੋਈ ਗੱਲ ਨਹੀਂ। ਫਿਰ ਸਤਿਗੁਰੂ ਜੀ ਨੇ ਗਾਗਰਾਂ ਬਣਵਾ ਦਿੱਤੀਆਂ, ਇਹ ਕਹਿੰਦੇ ਇੱਟਾਂ ਮਾਰ ਕੇ ਰੋੜੇ ਮਾਰ ਕੇ ਗਾਗਰਾਂ ਨੂੰ ਚਿੱਬੀਆਂ ਕਰ ਦਿਆ ਕਰਨ। ਸਤਿਗੁਰੂ ਜੀ ਆਖਣ ਲੱਗੇ ਧੀਰਜ ਰੱਖੋ, ਗੁਰਸਿੱਖਾਂ ਨੂੰ ਧੀਰਜ ਹੀ ਦਿੰਦੇ ਰਹੇ। ਕਹਿੰਦੇ ਫਿਰ ਐਸਾ ਸਮਾਂ ਆ ਗਿਆ, ਮੁਗਲ ਸੈਨਾ ਸ਼੍ਰੀ ਗੋਇੰਦਵਾਲ ਸਾਹਿਬ ਦੇ ਪੱਤਣ 'ਤੇ ਆਈ, ਹਨੇਰੀ ਝੱਖੜ ਬਹੁਤ ਸਾਰਾ ਝੁੱਲਿਆ, ਉਹਨਾਂ ਦੀਆਂ ਜਿਹੜੀਆਂ ਧਨ ਵਾਲੀਆਂ ਖਜ਼ਾਨੇ ਵਾਲੀਆਂ ਖੱਚਰਾਂ ਸਨ ਉਹ ਇਹਨਾਂ ਸ਼ੇਖਾਂ ਦੇ ਘਰ ਦੇ ਵਿੱਚ ਜਾ ਅਪੜੀਆਂ। ਔਰ ਕਹਿੰਦੇ ਜਦ ਹਨੇਰੀ ਝੱਖੜ ਬੰਦ ਹੋਇਆ, ਜਦ ਉਹਨਾਂ ਨੇ ਟੋਲਣਾ ਕੀਤਾ, ਜਦ ਲੱਭਿਆ ਤਾਂ ਇਹਨਾਂ ਦੇ ਘਰਾਂ ਦੇ ਵਿੱਚੋਂ ਖੱਚਰਾਂ ਲੱਭੀਆਂ। ਬੜੀ ਵੱਢ ਫੱਟ ਕੀਤੀ, ਬੜੀਆਂ ਇਹਨਾਂ ਨੂੰ ਕਰੜੀਆਂ ਸਜਾਵਾਂ ਦਿੱਤੀਆਂ, ਸਖ਼ਤ ਸਜਾਵਾਂ ਦਿੱਤੀਆਂ, ਕਿਉਂਕਿ ਕਈ ਵਾਰੀ ਫਿਰ ਬਹਾਨਾ ਬਣ ਜਾਂਦਾ ਹੈ, ਭਾਵੇਂ ਇਹਨਾਂ ਨੇ ਖੱਚਰਾਂ ਨਹੀਂ ਚੁਰਾਈਆਂ ਸਨ ਪਰ ਪਿੱਛੇ ਕਾਰਨ ਹੋਰ ਵੀ ਤਾਂ ਹੈਗੇ ਸਨ। ਕਈ ਵਾਰੀ ਬੰਦਾ ਸੋਚਦਾ ਹੈ ਵੀ ਇਹ ਜਿਹੜਾ ਮੈਨੂੰ ਫਲ ਮਿਲ ਰਿਹਾ ਹੈ, ਇਸ ਤਰ੍ਹਾਂ ਤਾਂ ਮੈਂ ਕੰਮ ਕੋਈ ਇਸ ਤਰ੍ਹਾਂ ਦਾ ਕਰਮ ਕੀਤਾ ਹੋਇਆ ਨਹੀਂ, ਤਾਂ ਇੱਥੋਂ ਇਹ ਪ੍ਰੇਰਣਾ ਮਿਲਦੀ ਹੈ ਕਿ ਇਹ ਜੀਵ ਦੇ ਆਪਣੇ ਕਰਮਾਂ ਦਾ ਹੀ ਦੋਸ਼ ਹੋਇਆ ਕਰਦਾ ਹੈ। ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ। ਉਹਨਾਂ ਦਾ ਇੱਕ ਬਜ਼ੁਰਗ ਜਿਸ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੰਬੋਧਨ ਕੀਤਾ ਹੈ ਕਿ ਐ ਸ਼ੇਖ ਚੌ ਚੱਕਿਆ ਚੌਵਾਂ ਚੱਕਾਂ ਦੇ ਵਿੱਚ ਸਾਰੇ ਪਾਸੇ ਤੇਰਾ ਬੜਾ ਨਾਮ ਹੈ, ਪਰ ਇਸ ਤਰ੍ਹਾਂ ਨਾਮ ਹੋਣ ਦੇ ਨਾਲ ਕੋਈ ਜੀਵਨ ਸਫਲਾ ਨਹੀਂ ਹੋ ਜਾਂਦਾ, ਕੋਈ ਪ੍ਰਲੋਕ ਦੇ ਵਿੱਚ ਸਹਾਇਤਾ ਨਹੀਂ ਮਿਲ ਜਾਂਦੀ, ਕਿਉਂਕਿ ਸਤਿਗੁਰਾਂ ਨੇ ਜਪਜੀ ਸਾਹਿਬ ਜੀ ਦੇ ਅੰਦਰ ਵੀ ਫਰਮਾਇਆ ਹੈ ਕਿ ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਸਤਿਗੁਰੂ ਜੀ ਇੱਕ ਸ਼ੇਖ ਨੂੰ ਸੰਬੋਧਨ ਕਰਦੇ ਹੋਏ ਫਰਮਾ ਰਹੇ ਹਨ,
ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਐ ਸ਼ੇਖ ਚੌਵਾਂ ਚੱਕਾਂ ਦੇ ਵਿੱਚ ਤੇਰਾ ਨਾਮ ਹੈ, ਚੌ ਵਾਇਆ ਚਾਰੇ ਪਾਸੇ ਤੂੰ ਫਿਰਨ ਵਾਲਾ ਹੈ, ਚਾਰੇ ਪਾਸੇ ਤੇਰੀ ਸੋਭਾ ਹੈ, ਤੂੰ ਆਪਣੇ ਭਟਕਦੇ ਹੋਏ ਮਨ ਨੂੰ ਇੱਕ ਜਗ੍ਹਾ ਤੇ ਇਕੱਤਰ ਕਰ, ਕਿਉਂਕਿ ਇਸ ਦਾ ਭਾਵ ਕੇਵਲ ਇਹੋ ਹੀ ਨਹੀਂ ਲੈਣਾ ਵੀ ਸਤਿਗੁਰੂ ਜੀ ਨੇ ਕਿਸੇ ਸ਼ੇਖ ਨੂੰ ਕਿਹਾ ਹੈ, ਸਤਿਗੁਰੂ ਜੀ ਸਾਨੂੰ ਵੀ ਤਾਂ ਕਹਿ ਰਹੇ ਹਨ ਨਾ। ਹਰ ਇੱਕ ਬੰਦਾ ਬੜੀਆਂ ਸ਼ੇਖੀਆਂ ਮਾਰਦਾ ਹੈ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਸ਼ਬਦ ਭਾਵੇਂ ਕਿਸੇ ਦੇ ਪ੍ਰਥਾਏ ਉਚਾਰਨ ਕੀਤਾ ਹੈ ਪਰ ਹੈ ਤਾਂ ਸਾਡੇ ਸਾਰਿਆਂ ਵਾਸਤੇ ਸਾਂਝਾ। ਸਤਿਗੁਰੂ ਜੀ ਸਮਝ ਲਓ ਵੀ ਸਾਨੂੰ ਹੀ ਕਹਿ ਰਹੇ ਹਨ ਕਿ ਐ ਸ਼ੇਖੀਆਂ ਮਾਰਨ ਵਾਲਿਓ, ਤੁਹਾਡਾ ਭਾਵੇਂ ਚਾਰੇ ਪਾਸੇ ਨਾਮ ਹੈ, ਇਹ ਮਨ ਇਕਤ ਕਰ ਆਣ, ਇਹ ਜਿਹੜਾ ਮਨ ਚਾਰੇ ਪਾਸੇ ਭਟਕ ਰਿਹਾ ਹੈ ਇਸ ਨੂੰ ਇੱਕ ਜਗ੍ਹਾ 'ਤੇ ਟਿਕਾਉਣਾ ਕਰੋ। ਇਹੜ ਤੇਹੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ, ਇਹੜ ਤੇਹੜ ਤੋਂ ਭਾਵ ਕਿ ਜਿਹੜੀਆਂ ਇੱਧਰ ਉੱਧਰ ਦੀਆਂ ਫਜ਼ੂਲ ਗੱਲਾਂ ਕਰਦਾ ਰਹਿੰਦਾ ਹੈ, ਫਜ਼ੂਲ ਗੱਲਾਂ ਕਰਕੇ ਜਿਹੜਾ ਤੂੰ ਆਪਣੇ ਸਮੇਂ ਨੂੰ ਬਰਬਾਦ ਕਰਦਾ ਰਹਿੰਦਾ ਹੈ, ਉਹਨਾਂ ਫਜ਼ੂਲ ਗੱਲਾਂ ਦਾ ਤਿਆਗ ਕਰ, ਕਿਉਂਕਿ ਬੋਲਣ ਤੋਂ ਪਹਿਲੇ ਤੋਲਣਾ ਚਾਹੀਦਾ ਹੈ, ਫਜ਼ੂਲ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਫਜ਼ੂਲ ਗੱਲਾਂ ਕਰਕੇ ਸਮਾਂ ਜਿਹੜਾ ਹੈ ਵਿਅਰਥ ਬਤੀਤ ਹੁੰਦਾ ਜਾਂਦਾ ਹੈ, ਰੇ ਮਨ ਲੇਖੈ ਚਾਲੈ ਲੇਖੈ ਬੋਲੈ ਲੇਖੇ ਲੈਂਦਾ ਸਾਹਾ, ਜਿਹੜੇ ਤੇਰੇ ਸਵਾਸ ਗਿਣਤੀ ਮਿਣਤੀ ਦੇ ਹਨ, ਜਿਹੜੇ ਕਿਸੇ ਲਿਖਤ ਵਿੱਚ ਹਨ, ਜੇ ਫਜ਼ੂਲ ਦੀਆਂ ਗੱਲਾਂ ਹੀ ਬੋਲੀ ਗਿਆ ਤਾਂ ਉਹ ਤਾਂ ਤੇਰੇ ਸਵਾਸ ਘੱਟਦੇ ਜਾਣਗੇ। ਫਜ਼ੂਲ ਦੀਆਂ ਗੱਲਾਂ ਨਾ ਬੋਲ, ਇਹੜ ਤੇਹੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ। ਜੋ ਗੁਰੂ ਦਾ ਸ਼ਬਦ ਹੈ ਉਸ ਦੀ ਪਹਿਚਾਣ ਕਰ, ਗੁਰੂ ਦੇ ਹੁਕਮ ਦੀ ਪਹਿਚਾਣ ਕਰ, ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ।
ਸਤਿਗੁਰ ਅੱਗੇ ਟਾਹੇ ਪਾਓ ਸਭ ਕਿਛ ਜਾਣੈ ਜਾਣ।
ਫਿਰ ਕਹਿੰਦੇ ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈ, ਸਤਿਗੁਰੂ ਦੇ ਅੱਗੇ ਢਹਿ ਪੈ, ਸਤਿਗੁਰੂ ਜੀ ਦੇ ਅੱਗੇ ਆਪਣੇ ਭੁੱਲ ਗਲਤੀ ਨੂੰ ਕਬੂਲ ਕਰ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚ ਇੱਕ ਬਚਨ ਲਿਖਿਆ ਹੈ, ਉਹ ਕਹਿੰਦੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਕਿਸੇ ਨੇ ਪੰਡ ਸੁੱਟਣੀ ਹੋਵੇ ਨਾ ਤਾਂ ਉਸ ਨੂੰ ਆਪਣੀ ਧੌਣ ਨਹੀਂ ਹੇਠਾਂ ਕਰਨੀ, ਬਸ ਮਾੜੀ ਜੀ ਕਹਿੰਦੇ ਆਪਣਾ ਸਿਰ ਹੇਠਾਂ ਨੂੰ ਕਰਨਾ ਪੈਂਦਾ ਹੈ, ਝੁਕਣਾ ਪੈਂਦਾ ਹੈ ਮਾੜਾ ਜਿਹਾ। ਵੱਡੀ ਤੋਂ ਵੱਡੀ ਪੰਡ ਵੀ ਫਿਰ ਕਹਿੰਦੇ ਹੇਠਾਂ ਜਾ ਪੈਂਦੀ ਹੈ, ਬਸ ਕਹਿੰਦੇ ਭਾਵੇਂ ਤੇਰੇ ਜੀਵਨ ਦੇ ਵਿੱਚ ਕਿੰਨੀਆਂ ਵੀ ਚਿੰਤਾਵਾਂ ਹੋਣ, ਕਿੰਨੇ ਵੀ ਫਿਕਰ ਹੋਣ, ਤੂੰ ਸਤਿਗੁਰ ਦੇ ਅੱਗੇ ਢਹਿ ਪਾਓ, ਸਤਿਗੁਰੂ ਜੀ ਦੇ ਅੱਗੇ ਝੁਕਣ ਦੀ ਜਾਚ ਸਿੱਖ। ਸਭ ਕੁਛ ਜਾਣੈ ਜਾਣ, ਸਤਿਗੁਰੂ ਜੀ ਅੰਤਰਜਾਮੀ ਹਨ, ਤੇਰੇ ਦਿਲ ਦੀ ਗੱਲ ਨੂੰ ਜਾਣਨ ਵਾਲੇ ਹਨ, ਪਰ ਉਹ ਕਰਮਾਂ ਦੇ ਹਿਸਾਬ ਦੇ ਨਾਲ ਵੀ ਫਲ ਦਿੰਦੇ ਹਨ। ਜਿਸ ਤਰ੍ਹਾਂ ਦੇ ਕਰਮ ਹਨ ਉਸ ਤਰ੍ਹਾਂ ਦਾ ਫਲ ਮਿਲਦਾ ਹੈ।
ਆਸਾ ਮਨਸਾ ਜਲਾਏ ਤੂੰ ਹੋਈ ਰਹੋ ਮਿਹਮਾਨ।
ਸਤਿਗੁਰੂ ਜੀ ਸਮਝਾਉਂਦੇ ਹਨ ਕਿ ਆਸਾ ਜਿਹੜੀ ਜੀਵਨ ਦੀ ਕੋਈ ਵੱਡੀ ਮੰਗ ਮੰਨੀ ਬੈਠਾ ਹੈ, ਮਨਸਾ ਜਿਹੜੇ ਨਿੱਕੇ ਮੋਟੇ ਫੁਰਨੇ ਲਈ ਬੈਠਾ ਹੈ ਰੋਜ਼ ਰੋਜ਼ ਦੇ, ਇਹਨਾਂ ਨੂੰ ਕਹਿੰਦੇ ਜਲਾ ਦੇ, ਹੋਏ ਰਹੋ ਮਿਹਮਾਨ। ਆਪਣੇ ਆਪ ਨੂੰ ਇਸ ਸੰਸਾਰ ਦੇ ਵਿੱਚ ਮਿਹਮਾਨ ਦੀ ਤਰ੍ਹਾਂ ਸਮਝ, ਪ੍ਰਾਹੁਣੇ ਦੀ ਇਸ ਤਰ੍ਹਾਂ ਸਮਝ, ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੇ ਪ੍ਰਭਾਤ, ਕਿਉਂ ਤੂੰ ਰੱਤਾ ਗ੍ਰਸਤ ਸਿਉਂ ਸਭ ਫੁੱਲਾਂ ਕੀ ਬਾਗਾਤ। ਪ੍ਰਾਹੁਣਾ ਜਿਵੇਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਆ ਕੇ ਕੋਈ ਮੱਲ ਨਹੀਂ ਮਾਰ ਸਕਦਾ, ਤੂੰ ਵੀ ਮੱਲਾਂ ਨਾ ਮਾਰ। ਇਸ ਜਗਤ ਦੇ ਵਿੱਚ ਆਪਣੇ ਆਪ ਨੂੰ ਪ੍ਰਾਹੁਣਾ ਸਮਝ। ਵਾਟ ਵਟਾਊ ਰਾਤ ਸਰਾਈ ਵਸਿਆ, ਨਾਹੇ ਪਰਾਈ ਤਾਤ ਨਾ ਚਿੱਤ ਰਹੱਸਿਆ। ਮੋਇਆ ਨਾ ਪੁੱਛੇ ਜਾਤ, ਵਿਆਹ ਹੋਏ ਨਾ ਹੱਸਿਆ, ਗੁਰਮੁਖ ਸਿਮਰਨ ਵਾਤ ਕਮਲ ਵੀ ਗਸਿਆ। ਕਹਿੰਦੇ ਉਹ ਮੁਸਾਫਰ ਜਿਹੜਾ ਹੈ ਨਾ, ਉਹ ਮੱਲਾਂ ਨਹੀਂ ਮਾਰਦਾ, ਉਸਨੂੰ ਪਤਾ ਹੁੰਦਾ ਹੈ ਵੀ ਦਿਨ ਚੜ੍ਹਦੇ ਨਾਲ ਮੈਂ ਇੱਥੋਂ ਚਲੇ ਜਾਣਾ ਹੈ। ਤੂੰ ਆਪਣੇ ਆਪ ਨੂੰ ਮੁਸਾਫਰ ਸਮਝ, ਆਪਣੇ ਆਪ ਨੂੰ ਮਹਿਮਾਨ ਸਮਝ, ਪ੍ਰਾਹੁਣਾ ਸਮਝ, ਤੂੰ ਜਗਤ ਦੇ ਵਿੱਚ ਰਹਿ ਕੇ ਮੱਲਾਂ ਨਾ ਮਾਰ।
ਸਤਿਗੁਰ ਕੈ ਭਾਣ ਭੀ ਚਲ ਹੇ ਤਾਂ ਦਰਗਹ ਪਾਵ ਹੇ ਮਾਨ।
ਜੇਕਰ ਤੂੰ ਸਤਿਗੁਰ ਦੇ ਹੁਕਮ ਦੇ ਵਿੱਚ, ਸਤਿਗੁਰ ਦੇ ਭਾਣੇ ਦੇ ਵਿੱਚ ਚੱਲੇਗਾ ਤਾਂ ਪਰਲੋਕ ਦੇ ਵਿੱਚ, ਵਾਹਿਗੁਰੂ ਦੀ ਦਰਗਾਹ ਦੇ ਵਿੱਚ, ਸੱਚਖੰਡ ਦੇ ਵਿੱਚ ਤੈਨੂੰ ਬਹੁਤ ਭਾਰੀ ਮਾਣ ਮਿਲੇਗਾ।
ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ।
ਜਿਹੜੇ ਕਹਿੰਦੇ ਜਗਤ ਦੇ ਵਿੱਚ ਨਾਮ ਨਹੀਂ ਚੇਤਦੇ, ਵਾਹਿਗੁਰੂ ਜੀ ਦਾ ਭਜਨ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਕਹਿੰਦੇ ਉਹਨਾਂ ਦਾ ਖਾਧਾ ਹੋਇਆ, ਉਹਨਾਂ ਦਾ ਪਹਿਨਿਆ ਹੋਇਆ ਤਿਰਕਾਰ ਯੋਗ ਹੈ। ਕਿਆ ਖਾਧੇ ਕਿਆ ਪਹਿਦੇ ਹੋਏ, ਜਾ ਮਨ ਨਾਹੀਂ ਸੱਚਾ ਸੋਏ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜ੍ਹਾਇਆ, ਖਾਂਦਿਆਂ ਖਾਂਦਿਆਂ ਮੋਹ ਕੱਠਾ, ਪੈ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਇਹ ਸਾਰਾ ਕੁਝ ਤਿਰਕਾਰ ਯੋਗ ਹੈ ਜੀ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਦਾ ਭਜਨ ਨਹੀਂ ਕਰਦਾ।
ਮਹੱਲਾ ਤੀਜਾ ਹਰ ਗੁਣ ਟੁੱਟ ਨਾ ਆਵਈ, ਕੀਮਤ ਕਹਿਣ ਨਾ ਜਾਈ।
ਵਾਹਿਗੁਰੂ ਜੀ ਦੇ ਗੁਣਾਂ ਦੀ, ਵਾਹਿਗੁਰੂ ਜੀ ਦੇ ਪਰਉਪਕਾਰਾਂ ਦੀ ਕੋਈ ਤੋਟ ਨਹੀਂ ਆਉਂਦੀ, ਭਾਵ ਕਿ ਗੁਣ ਮੁੱਕਦੇ ਨਹੀਂ ਹਨ, ਕਿ ਕਿੰਨੇ ਕੁ ਵਾਹਿਗੁਰੂ ਜੀ ਜੀਆਂ ਦੇ ਉੱਪਰ ਪਰਉਪਕਾਰ ਕਰਦੇ ਹਨ। ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਭਰਾਤ ਪੁੱਤ ਹਾਰੀ, ਜਿਨ ਦੀਏ ਤੁਧ ਬਨਤਾ ਔਰ ਮੀਤਾ, ਤਿਸ ਠਾਕੁਰ ਕੋ ਰੱਖ ਲਿਓ ਚੀਤਾ। ਕਿੰਨੇ ਕੁ ਵਾਹਿਗੁਰੂ ਜੀ ਨੇ ਜੀਵ ਦੇ ਉੱਪਰ ਪਰਉਪਕਾਰ ਕੀਤੇ ਹਨ।
ਨਾਨਕ ਗੁਰਮੁਖ ਹਰ ਗੁਣ ਰਵਹੇ, ਗੁਣ ਮਹਿ ਰਹਿ ਸਮਾਏ।
ਕਹਿੰਦੇ ਪਰ ਜਿਹੜੇ ਗੁਰਮੁਖ ਹਨ ਉਹ ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਰੱਖਦੇ ਹਨ। ਇੱਕ ਐਸੇ ਜੀਵ ਹੁੰਦੇ ਹਨ ਜਿਹੜੇ ਵਾਹਿਗੁਰੂ ਜੀ ਦੇ ਕੋਲੋਂ ਦਾਤਾਂ ਲੈ ਕੇ ਫਿਰ ਕੇਵਲ ਦਾਤਾਂ ਨੂੰ ਚੇਤੇ ਰੱਖਦੇ ਹਨ, ਦਤਾਰ ਨੂੰ ਭੁੱਲ ਜਾਂਦੇ ਹਨ। ਪਰ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਦਾਤੇ ਦੇ ਨਾਲ ਜੁੜੇ ਰਹਿੰਦੇ ਹਨ, ਦਾਤਾਂ ਪ੍ਰਾਪਤ ਕਰਕੇ ਫਿਰ ਉਸਦੇ ਸ਼ੁਕਰ ਦੇ ਵਿੱਚ ਜੁੜੇ ਰਹਿੰਦੇ ਹਨ। ਜਿਵੇਂ ਜਿਵੇਂ ਦਾਤਾਂ ਦੇ ਨੂੰ ਦੇਖਦੇ ਹਨ, ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ। ਹੇ ਵਾਹਿਗੁਰੂ ਜੀ, ਤੇਰੀਆਂ ਦਾਤਾਂ ਹਨ, ਤੂੰ ਕਿਰਪਾ ਕੀਤੀ ਹੈ। ਇਸ ਕਰਕੇ ਗੁਰਮੁਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਵਿੱਚ ਜੁੜੇ ਰਹਿੰਦੇ ਹਨ।
ਪਾਉੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ।
ਪੌੜੀ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾ ਰਹੇ ਹਨ ਗੁਰਮੁਖ ਦੀ ਅਵਸਥਾ ਕਿ ਗੁਰਮੁਖ ਦੇ ਸਰੀਰ ਰੂਪੀ ਜਿਹੜੀ ਚੋਲੀ ਹੈ ਚੋਲਾ ਹੈ ਉਸ ਦੇ ਉੱਪਰ ਭਗਤੀ ਦੀਆਂ ਬੋਟੀਆਂ ਭਗਤੀ ਦਾ ਕਸੀਦਾ ਕੱਢ ਕੇ ਇਸ ਨੂੰ ਬੜਾ ਸੁੰਦਰ ਬਣਾ ਲਿਆ ਹੈ। ਕੱਢ ਕਸੀਦਾ ਪਹਿਰੇ ਚੋਲੇ ਤਾਂ ਤੁਮ ਜਾਣੋ ਨਾਰੀ ਜੇ ਘਰ ਰਾਖੈ ਬੁਰਾ ਨਾ ਚਾਖੈ ਹੋਵੇ ਕੰਤ ਪਿਆਰੀ। ਗੁਰਮੁਖ ਕਹਿੰਦੇ ਭਗਤੀ ਦੇ ਕਸੀਦੇ ਕੱਢ ਲੈਂਦੇ ਹਨ ਭਗਤੀ ਦੀਆਂ ਬੂਟੀਆਂ ਪਾ ਲੈਂਦੇ ਹਨ।
ਹਰ ਪਾਠ ਲਗਾ ਅਧਿਕਾਈ ਬਾਹੋ ਬਾਹੋ ਬਿਦ ਭਾਤ ਕਰ।
ਔਰ ਕਹਿੰਦੇ ਇਸ ਦੇ ਉੱਪਰ ਕਈ ਤਰ੍ਹਾਂ ਦੇ ਰੰਗਾਂ ਰੰਗਾਂ ਦੇ ਇਸ ਦੇ ਵਿੱਚ ਰੰਗ ਹਨ ਕਈ ਤਰ੍ਹਾਂ ਦੇ ਰੰਗ ਹਨ ਇਸ ਸਰੀਰ ਰੂਪੀ ਚੋਲੀ ਦੇ ਉੱਪਰ ਕਈ ਤਰ੍ਹਾਂ ਦੇ ਪਸ਼ਮੀਨੇ ਦੇ ਕੱਪੜੇ ਹਨ। ਬਹੁ ਬਹੁ ਬਿਤ ਭਾਂਤ ਕਰ ਭਾਵ ਇਹ ਕਿ ਜੋ ਗੁਰਮੁਖ ਹਨ ਉਹ ਕਈ ਤਰੀਕਿਆਂ ਦੇ ਨਾਲ ਭਗਤੀ ਕਰਦੇ ਰਹਿੰਦੇ ਹਨ। ਕਦੇ ਨਿਤਨੇਮ ਕਰਨ ਲੱਗ ਪੈਂਦੇ ਹਨ ਕਦੇ ਕੀਰਤਨ ਕਰਨ ਲੱਗ ਪੈਂਦੇ ਹਨ ਕਦੇ ਸੁਣਨ ਲੱਗ ਪੈਂਦੇ ਹਨ ਕਦੇ ਕਥਾ ਕੀਰਤਨ ਸੁਣਨ ਲੱਗ ਪੈਂਦੇ ਹਨ ਕਦੇ ਸੇਵਾ ਕਰਨ ਲੱਗ ਪੈਂਦੇ ਹਨ। ਕਹਿੰਦੇ ਕਈ ਤਰੀਕਿਆਂ ਦੇ ਨਾਲ ਆਪਣੇ ਸਰੀਰ ਰੂਪੀ ਚੋਲੇ ਨੂੰ ਸ਼ਿੰਗਾਰ ਲੈਂਦੇ ਹਨ।
ਕੋਈ ਬੂਝੈ ਬੂਝਨ ਹਾਰਾ ਅੰਤਰ ਵਿਵੇਕ ਕਰ।
ਕੋਈ ਵਿਰਲਾ ਹੀ ਹੈ ਕਹਿੰਦੇ ਜਿਹੜਾ ਇਸ ਜਗਤ ਦੇ ਵਿੱਚ ਗਿਆਨ ਦੁਆਰਾ ਵਿਚਾਰ ਦੁਆਰਾ ਇਸ ਰਮਜ ਨੂੰ ਸਮਝ ਪਾਉਂਦਾ ਹੈ।
ਉਹ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ।
ਵਿਵੇਕ ਬੁੱਧੀ ਦੁਆਰਾ ਸਮਝਦਾ ਹੈ ਜਿਸ ਨੂੰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਮਝਾਉਂਦੇ ਹਨ। ਸੰਸਾਰ ਦੀ ਮੱਤ ਤਾਂ ਸਾਰਿਆਂ ਨੂੰ ਆ ਜਾਂਦੀ ਹੈ ਪਰ ਕਹਿੰਦੇ ਜਿਹੜੀ ਵਿਵੇਕ ਬੁੱਧੀ ਹੈ ਇਹ ਮਾਲਕ ਦੀ ਕਿਰਪਾ ਨਾਲ ਮਿਲਦੀ ਹੈ।
ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ।
ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ ਫਰਮਾ ਰਹੇ ਹਨ ਕਿ ਉਹੀ ਗੁਰਮੁਖ ਇਸ ਰਮਜ ਨੂੰ ਸਮਝਦੇ ਹਨ। ਜਨ ਨਾਨਕ ਕਹਿ ਵਿਚਾਰਾ ਇਸ ਵਿਚਾਰਧਾਰਾ ਨੂੰ ਸਮਝਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਸਦੀਵ ਕਾਲ ਵਾਸਤੇ ਕਾਇਮ ਦਾਇਮ ਹੈ ਸਦਾ ਵਾਸਤੇ ਰਹਿਣ ਵਾਲਾ ਹੈ। ਇਸ ਕਰਕੇ ਜੋ ਸਦੀਵੀ ਹੈ ਉਹ ਗੁਰਮੁਖ ਉਸਦੇ ਨਾਲ ਸਾਂਝ ਪਾਉਂਦੇ ਹਨ। ਜੋ ਜਗਤ ਦੇ ਵਿੱਚ ਸਦੀਵੀ ਨਹੀਂ ਉਸਦੇ ਨਾਲ ਗੁਰਮੁਖ ਜੋ ਹਨ ਉਹ ਸਾਂਝ ਨਹੀਂ ਪਾਉਂਦੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਦੀਵ ਕਾਲ ਦੀ ਸਾਂਝ ਪਾਉਂਦੇ ਹਨ। ਆਓ ਅੱਜ ਮਾਘ ਦੀ ਸੰਗਰਾਂਦ ਦਾ ਵੀ ਦਿਹਾੜਾ ਹੈ ਉਸਦੀ ਵਿਚਾਰਧਾਰਾ ਅਖਰੀ ਅਰਥ ਆਪਾਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਣ ਸੰਗ ਸਾਧੂਆ ਧੂੜੀ ਕਰ ਇਸਨਾਨ।
ਮਾਘ ਦੇ ਮਹੀਨੇ ਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ ਕਹਿੰਦੇ ਵੀ ਜਿਸ ਤਰ੍ਹਾਂ ਹਿੰਦੂ ਜਗਤ ਦੇ ਵਿੱਚ ਇਸ ਮਾਘ ਦੇ ਮਹੀਨੇ ਦੇ ਵਿੱਚ ਤੀਰਥਾਂ ਦੇ ਇਸ਼ਨਾਨ ਦਾ ਬਹੁਤ ਭਾਰੀ ਲਾਭ ਦੱਸਿਆ ਹੈ ਅਤੇ ਪੂਰਬੀ ਦੇ ਇਸ਼ਨਾਨ ਦਾ ਲਾਭ ਦੱਸਿਆ ਹੈ। ਸਤਿਗੁਰੂ ਜੀ ਕਹਿੰਦੇ ਦਸ ਪੁਰਬ ਸਦਾ ਦਸਾਹਰਾ। ਜਿਹੜੇ ਦਸ ਪੁਰਬ ਮੰਨੇ ਹੋਏ ਹਨ ਕਹਿੰਦੇ ਗੁਰਮੁਖਾਂ ਵਾਸਤੇ ਜਿਹੜੇ ਨਾਮ ਜਪਣ ਵਾਲੇ ਹਨ ਜਿਹੜੇ ਸਤਸੰਗਤ ਕਰਨ ਵਾਲੇ ਹਨ ਉਹਨਾਂ ਵਾਸਤੇ ਕਹਿੰਦੇ ਸਦਾ ਹੀ ਪੁਰਬੀ ਦਾ ਹੀ ਇਹ ਜੋੜ ਮੇਲਾ ਲੱਗਾ ਰਹਿੰਦਾ ਹੈ ਸਦਾ ਹੀ। ਮੱਜਣ ਦਾ ਭਾਵ ਹੈ ਪੁਰਬੀ ਦਾ ਇਸ਼ਨਾਨ, ਖਾਸ ਪੁਰਬ ਦੇ ਉੱਪਰ ਇਸ਼ਨਾਨ ਕਰਨਾ ਜਾ ਕੇ। ਇੱਕ ਹੁੰਦਾ ਹੈ ਸਧਾਰਨ ਇਸ਼ਨਾਨ ਕਰਨਾ। ਕਹਿੰਦੇ ਜਿਹੜੀ ਸਤਸੰਗਤ ਕਰਨੀ ਹੈ ਨਾ ਗੁਰਮੁਖਾਂ ਦੀ, ਸਾਧ ਸੰਗਤ ਕਰਨੀ ਹੈ, ਉਹ ਸਮਝ ਲਓ ਵੀ ਪੁਰਬੀ ਦਾ ਇਸ਼ਨਾਨ ਹੈ। ਉਸਦਾ ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਲਾਭ ਹੈ।
ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ।
ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਹੇ ਭਾਈ ਵਾਹਿਗੁਰੂ ਜੀ ਦੇ ਨਾਮ ਨੂੰ ਧਿਆ, ਰਸਨਾ ਦੇ ਨਾਲ ਜਪ, ਉਸ ਦੇ ਉੱਪਰ ਧਿਆਨ ਜੋੜ, ਹਜ਼ੂਰੀ ਦੀ ਜਾਚ ਸਿੱਖ, ਕਿਉਂਕਿ ਬੜੇ ਬੜੇ ਅਭਿਆਸੀ ਹਜ਼ੂਰੀ ਤੋਂ ਮਾਰ ਖਾ ਜਾਂਦੇ ਹਨ। ਭਾਈ ਵੀਰ ਸਿੰਘ ਜੀ ਨੇ ਬੜਾ ਜ਼ੋਰ ਕੀਤਾ ਹੈ, ਹਜ਼ੂਰੀ ਦਾ ਸਬਕ ਪਕਾਓ, ਹਜ਼ੂਰੀ ਦਾ ਸਬਕ ਪਕਾਓ। ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਾਣੀ ਪੜ੍ਹੋ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਰਮਾਤਮਾ ਦਾ ਨਾਮ ਜਪੋ। ਇਹ ਨਹੀਂ ਵੀ ਧਿਆਨ ਜਿਹੜਾ ਹੈ ਘੋੜੇ ਖਰੀਦਦਾ ਫਿਰੇ, ਘਰ ਦੇ ਵਿੱਚ ਦੌੜਦਾ ਫਿਰੇ। ਕਹਿੰਦੇ ਪਰਮਾਤਮਾ ਦੇ ਨਾਮ ਦੇ ਵਿੱਚ ਧਿਆਨ ਜੋੜੋ, ਪਰਮਾਤਮਾ ਦੇ ਨਾਮ ਨੂੰ ਸੁਣੋ, ਸਭਨਾ ਨੂੰ ਕਰ ਦਾਨ। ਫਿਰ ਕਹਿੰਦੇ ਸਾਰਿਆਂ ਨੂੰ ਇਸ ਨਾਮ ਦਾ ਦਾਨ ਕਰੋ। ਭਾਵੇਂ ਸਾਰੇ ਹੀ ਦਾਨ ਮਹਾਨ ਹਨ ਆਪਣੀ ਆਪਣੀ ਥਾਂ 'ਤੇ, ਕੋਈ ਅੰਨ ਦਾ ਦਾਨ ਕਰਦਾ ਹੈ, ਕੋਈ ਧਨ ਦਾ, ਕੋਈ ਵਸਤਰਾਂ ਦਾ, ਕੋਈ ਜਲ ਦਾ। ਜਿਸ ਤਰੀਕੇ ਦੇ ਨਾਲ ਭਾਈ ਕਨ੍ਹੱਈਆ ਜੀ ਦਾ ਜ਼ਿਕਰ ਆਉਂਦਾ ਹੈ, ਉਹ ਦੁਸ਼ਮਣਾਂ ਨੂੰ ਜਲ ਪਿਲਾ ਰਹੇ ਸਨ, ਸਭਨਾਂ ਨੂੰ ਕਰ ਦਾਨ ਦੀ ਗੱਲ ਆਈ ਹੈ ਨਾ। ਇਹਨੇ ਵੀ ਇੱਕ ਨੂੰ ਕਰ, ਦੂਸਰਿਆਂ ਨੂੰ ਨਾ ਕਰ। ਕੁਝ ਗੁਰਸਿੱਖਾਂ ਨੇ ਸ਼ਿਕਾਇਤ ਕੀਤੀ, ਸੱਚੇ ਪਾਤਸ਼ਾਹ ਅਸੀਂ ਦੁਸ਼ਮਣ ਨੂੰ ਮਾਰਦੇ ਹਾਂ, ਇਹ ਉਹਨਾਂ ਨੂੰ ਪਾਣੀ ਪਿਲਾ ਕੇ ਜ਼ਿੰਦਾ ਕਰੀ ਜਾਂਦੇ ਹਨ। ਭਾਈ ਕਨ੍ਹੱਈਆ ਜੀ ਨੂੰ ਬੁਲਾਇਆ ਗਿਆ, ਸਤਿਗੁਰੂ ਜੀ ਆਖਣ ਲੱਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਭਾਈ ਕਨ੍ਹੱਈਆ ਤੁਹਾਡੀ ਸ਼ਿਕਾਇਤ ਆਈ ਹੈ। ਭਾਈ ਕਨ੍ਹੱਈਆ ਜੀ ਨੇ ਜਿਹੜੀ ਬੇਨਤੀ ਕੀਤੀ, ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਆਉਂਦੇ ਹਨ, ਕਹਿੰਦੇ ਤੈਨੂੰ ਪਿਆ ਪਿਲਾਵਾਂ ਪਾਣੀ। ਕਹਿੰਦੇ ਹੇ ਮਾਲਕ ਜੀ, ਮੈਂ ਤੈਨੂੰ ਪਾਣੀ ਪਿਲਾ ਰਿਹਾ ਹਾਂ, ਤੁਰਕ ਅਤੁਰਕ ਨਾ ਦਿਸਦਾ ਮੈਨੂੰ, ਤੂੰ ਦਿਸੇ ਸਭ ਬਾਰੇ, ਸਾਰੇ ਪਾਸੇ ਤੂੰ ਹੀ ਮੈਨੂੰ ਦਿਖਾਈ ਦੇ ਰਿਹਾ ਹੈ। ਕਹਿੰਦੇ ਹੱਸੇ ਤੇ ਗੱਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਕਹਿੰਦੇ ਇਕੱਲਾ ਪਾਣੀ ਹੀ ਨਾ ਪਿਲਾਇਆ ਕਰ, ਫੱਟੜਾਂ ਦੀ ਮਲਮ ਪੱਟੀ ਵੀ ਕਰ ਛੱਡਿਆ ਕਰ। ਇਸ ਤਰ੍ਹਾਂ ਦੇ ਹਨ ਸਿਧਾਂਤ ਗੁਰੂ ਘਰ ਦੇ, ਕਿਸੇ ਦੇ ਨਾਲ ਕੋਈ ਵੈਰ ਨਹੀਂ, ਕੋਈ ਈਰਖਾ ਨਹੀਂ। ਕੋਈ ਜਾਣ ਬੁੱਝ ਕੇ ਸਿੱਖ ਧਰਮ ਦੇ ਨਾਲ ਈਰਖਾ ਦਵੈਸ਼ ਕਰੀ ਜਾਵੇ ਤਾਂ ਉਸਦੀ ਆਪਣੀ ਮਰਜ਼ੀ ਹੈ। ਉਪਦੇਸ਼ ਇਸੇ ਤਰ੍ਹਾਂ ਦਾ ਹੀ ਦਿੱਤਾ ਜਾਂਦਾ ਹੈ, ਸਭਨਾ ਨੂੰ ਕਰ ਦਾਨ, ਕੋਈ ਵਿਤਕਰਾ ਨਹੀਂ ਕਿਸੇ ਦੇ ਨਾਲ। ਅਤੇ ਕਹਿੰਦੇ ਸਾਰਿਆਂ ਤੋਂ ਵੱਡਾ ਜਿਹੜਾ ਦਾਨ ਹੈ ਨਾ, ਉਹ ਹੈ ਨਾਮ ਦਾ ਦਾਨ। ਕਿਸੇ ਨੂੰ ਨਾਮ ਜਪਣ ਦੀ ਪ੍ਰੇਰਣਾ ਦੇਣੀ ਮਿਲਦਾ ਤਾਂ ਪੰਜ ਪਿਆਰਿਆਂ ਦੇ ਕੋਲੋਂ ਹੈ, ਕੋਈ ਇਕੱਲਾ ਦੁਕੱਲਾ ਨਹੀਂ ਦੇ ਸਕਦਾ। ਪਰ ਕਿਸੇ ਨੂੰ ਤੋਰ ਦੇਣਾ, ਕਿਸੇ ਨੂੰ ਪ੍ਰੇਰਣਾ ਦੇਣੀ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਏਕ ਕਣੀ। ਕਹਿੰਦੇ ਐਸਾ ਜਿਹੜਾ ਦਾਨ ਹੈ ਨਾ, ਨਾਮ ਦਾ ਦਾਨ ਕਰ।
ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ।
ਜਿਹੜੇ ਕਹਿੰਦੇ ਨਾਮ ਜਪਦੇ ਹਨ, ਨਾਮ ਜਪਣ ਵਾਲਿਆਂ ਦੇ ਜਨਮ ਜਨਮਾਤਰਾਂ ਦੇ ਜਿਹੜੇ ਪਾਪ ਹਨ ਉਹ ਉੱਤਰ ਜਾਂਦੇ ਹਨ ਜੀਵਨ ਦੇ ਵਿੱਚੋਂ। ਗੁਮਾਨ ਜਿਹੜਾ ਹੰਕਾਰ ਹੈ, ਹਰ ਤਰ੍ਹਾਂ ਦਾ ਚਲਿਆ ਜਾਂਦਾ ਹੈ। ਇੱਕੋ ਹੀ ਤਰੀਕਾ ਹੈ ਹੰਕਾਰ ਦੇ ਜਾਣ ਦਾ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਰਨਾ ਜਿਹੜਾ ਵਾਹਿਗੁਰੂ ਮੰਤਰ ਦਾ ਅਭਿਆਸ ਨਹੀਂ ਕਰਦਾ, ਹੰਕਾਰ ਬਣਿਆ ਰਹੇਗਾ। ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖੰਧਾ ਗਿਆਨ। ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ। ਕਹਿੰਦੇ ਜਿਹੜਾ ਕਈ ਤਰ੍ਹਾਂ ਦਾ ਗੁਮਾਨ ਹੈ ਨਾ ਜੀਵਨ ਦੇ ਵਿੱਚ, ਉਹ ਨਾਮ ਜਪ ਕੇ ਚਲਿਆ ਜਾਂਦਾ ਹੈ।
ਕਾਮ ਕਰੋਧ ਨਾ ਮੋਹੀ ਹੈ, ਬਿਨਸਾ ਲੋਭ ਸਵਾਨ।
ਪਿਛਲੀ ਪੰਕਤੀ ਦੇ ਵਿੱਚ ਹੰਕਾਰ ਦਾ ਜ਼ਿਕਰ ਕੀਤਾ ਹੈ, ਇਸ ਪੰਕਤੀ ਦੇ ਵਿੱਚ ਬਾਕੀ ਚਾਰ ਔਗਣਾਂ ਦਾ ਜ਼ਿਕਰ ਕੀਤਾ ਹੈ, ਕਾਮ ਕ੍ਰੋਧ ਮੋਹ ਅਤੇ ਲੋਭ। ਲੋਭ ਨੂੰ ਸਤਿਗੁਰੂ ਜੀ ਕੁੱਤੇ ਦੀ ਤਸ਼ਬੀਹ ਦਿੰਦੇ ਹਨ ਵੀ ਲੋਭ ਰੂਪੀ ਜਿਹੜਾ ਕੁੱਤਾ ਹੈ ਨਾ ਉਹ ਵੀ ਜੀਵਨ ਦੇ ਵਿੱਚੋਂ ਚਲਿਆ ਜਾਂਦਾ ਹੈ। ਉਂਝ ਪੰਜੇ ਵਿਕਾਰ ਹੈਗੇ ਸਾਰੇ ਜਾਨਵਰਾਂ ਦੀ ਤਰ੍ਹਾਂ ਹੀ ਹਨ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ ਅੰਕਿਸ ਸਹਿਓ ਸੀਸ। ਕਾਮ ਨੂੰ ਹਾਥੀ ਦੀ ਤਸ਼ਬੀਹ ਦਿੱਤੀ ਗਈ ਹੈ, ਇਹ ਹਾਥੀ ਅੰਦਰ ਚਿੰਘਾੜਦਾ ਹੈ। ਕ੍ਰੋਧ ਨੂੰ ਬਾਂਦਰ ਦੀ ਤਸ਼ਬੀਹ ਦਿੱਤੀ ਹੈ, ਨਿਰਤਿਅੰਗ ਕ੍ਰੋਧ ਜਥਾ ਮਰਕਟੈ, ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ। ਕਹਿੰਦੇ ਕ੍ਰੋਧ ਵੀ ਬੰਦੇ ਦੇ ਅੰਦਰ ਬੜਾ ਟਪੂਸੀਆਂ ਮਾਰਦਾ ਹੈ, ਜਿਵੇਂ ਕਹਿੰਦੇ ਬਾਂਦਰ ਨੱਚਦਾ ਹੈ ਨਾ, ਬੰਦੇ ਦੇ ਅੰਦਰ ਇੰਜ ਨੱਚਦਾ ਹੈ। ਕਾਮ ਕ੍ਰੋਧ ਲੋਭ, ਲੋਭ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕੁੱਤੇ ਦੀ ਤਸ਼ਬੀਹ ਦਿੱਤੀ ਹੈ। ਜਿਉਂ ਕੂਕਰ ਹਰ ਘਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਬੋਲਦੇ ਹਨ ਆਪਣੀ ਬੋਲੀ ਦੇ ਵਿੱਚ, ਸਤਿਗੁਰਾਂ ਦੇ ਬਚਨ ਆਉਂਦੇ ਹਨ ਨਾ, ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਇਹ ਸਾਰੇ ਜਾਨਵਰ ਅੰਦਰ ਬੋਲਦੇ ਰਹਿੰਦੇ ਹਨ। ਫਿਰ ਜਿਹੜਾ ਮੋਹ ਹੈ ਉਸਦਾ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ, ਭਗਤਾਂ ਨੇ ਜ਼ਿਕਰ ਕੀਤਾ ਹੈ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਾਲਵਾ ਲਿਆ ਉਤਰੈ। ਹੰਕਾਰ ਦਾ ਜ਼ਿਕਰ ਕੀਤਾ ਹੈ, ਮਾਤਾ ਭੈਸਾ ਅਮੋਹਾਂ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਕਹਿੰਦੇ ਜਿਹੜਾ ਹੰਕਾਰ ਹੈ ਨਾ, ਇਹ ਅੰਦਰ ਝੋਟੇ ਦੀ ਤਰ੍ਹਾਂ ਖਾਉਰੂ ਪਾਉਂਦਾ ਹੈ, ਜਿਵੇਂ ਝੋਟਾ ਖਾਉਰੂ ਪਾਉਂਦਾ ਹੈ, ਇਸ ਤਰ੍ਹਾਂ ਹੈ ਬੰਦੇ ਦੇ ਅੰਦਰ। ਇਹ ਸਾਰੇ ਜਾਨਵਰ ਇੰਜ ਹਨ ਫਿਰ ਜਿਵੇਂ ਇਹਨਾਂ ਦੇ ਗਲ ਦੇ ਵਿੱਚ ਰੱਸਾ ਪੈ ਗਿਆ ਹੈ, ਸਾਰੇ ਆਪਣੀ ਆਪਣੀ ਜਗ੍ਹਾ ਤੇ ਟਿਕ ਜਾਂਦੇ ਹਨ, ਇਹਨਾਂ ਦਾ ਨਾਸ਼ ਹੁੰਦਾ ਹੈ।
ਸੱਚੈ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ,
ਜਿਹੜੇ ਸੱਚ ਦੇ ਮਾਰਗ ਦੇ ਉੱਪਰ ਸੱਚ ਦੇ ਰਸਤੇ ਦੇ ਉੱਪਰ ਚੱਲਦੇ ਹਨ, ਭਾਵ ਸੱਚ ਬੋਲਦੇ ਹਨ, ਸੱਚ ਸੋਚਦੇ ਹਨ, ਸੱਚ ਕਮਾਉਂਦੇ ਹਨ। ਤਿੰਨ ਤਰ੍ਹਾਂ ਦਾ ਸੱਚ ਹੈ, ਇਹ ਨਹੀਂ ਵੀ ਮੂੰਹ ਤੋਂ ਸੱਚ ਬੋਲੀ ਜਾਓ ਮਨ ਵਿੱਚ ਕੁਝ ਹੋਰ ਹੋਵੇ, ਇਹ ਨਹੀਂ ਵੀ ਮੂੰਹ ਤੋਂ ਸੱਚ ਬੋਲੀ ਜਾਓ ਕਰਮਾਂ ਦੇ ਵਿੱਚੋਂ ਸੱਚ ਦੀ ਖੁਸ਼ਬੂ ਨਾ ਆਵੇ, ਇਸ ਤਰ੍ਹਾਂ ਨਹੀਂ। ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਜਿਹੜੇ ਗੁਰਮੁਖ ਸੱਚ ਦੇ ਰਸਤੇ ਦੇ ਉੱਪਰ ਚੱਲਦੇ ਹਨ, ਕਹਿੰਦੇ ਉਹਨਾਂ ਦੀ ਫਿਰ ਜਹਾਨ ਦੇ ਵਿੱਚ ਸੋਭਾ ਹੁੰਦੀ ਹੈ। ਇੰਨੀ ਸੋਭਾ ਹੁੰਦੀ ਹੈ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸੂਰਜ ਦੇ ਅੱਗੇ ਕੋਈ ਛਾਨਣੀ ਕਰਕੇ ਆਖੇ ਨਾ ਕਿ ਮੈਂ ਸੂਰਜ ਨੂੰ ਢੱਕ ਦੇਣਾ ਹੈ, ਉਹਨਾਂ ਦੀ ਸੋਭਾ ਨੂੰ ਫਿਰ ਕਹਿੰਦੇ ਕੋਈ ਢੱਕ ਨਹੀਂ ਸਕਦਾ। ਭਾਵੇਂ ਜਿਹੜਾ ਮਰਜ਼ੀ ਕੋਈ ਉੱਠ ਕੇ ਆਖੇ ਵੀ ਉਹਨਾਂ ਦੀ ਸੋਭਾ ਨੂੰ ਮੈਂ ਘਟਾ ਦੇਵਾਂਗਾ, ਇੰਨੀ ਵੱਡੀ ਸੋਭਾ ਦੇ ਮਾਲਕ ਬਣ ਜਾਂਦੇ ਹਨ।
ਅੱਠ ਸੱਠ ਤੀਰਥ ਸਗਲ ਪੌਨਾ ਜੀ ਦਇਆ ਪਰਵਾਨ,
68 ਤੀਰਥਾਂ ਦਾ ਇਸ਼ਨਾਨ, ਸਾਰੇ ਹੀ ਪੁੰਨ, ਜੀਆਂ ਦੇ ਉੱਪਰ ਦਇਆ ਕਰਨੀ, ਇਹ ਸਾਰੇ ਜਿਤਨੇ ਵੀ ਕਰਮ ਹਨ ਨਾਮ ਦੇ ਕੋਈ ਵੀ ਤੁਲ ਨਹੀਂ। ਸਾਰਿਆਂ ਤੋਂ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਹੈ, ਨਾਮ ਤੋਂ ਸਾਰੇ ਹੀ ਕਰਮ ਹੇਠਾਂ ਹਨ।
ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ,
ਜਿਨ੍ਹਾਂ ਤੇ ਮਾਲਕ ਦਇਆ ਕਰਕੇ ਜਿਨ੍ਹਾਂ ਦੀ ਝੋਲੀ ਦੇ ਵਿੱਚ ਇਹ ਨਾਮ ਦੀ ਦਾਤ ਪਾ ਦਿੰਦੇ ਹਨ, ਉਹੀ ਪੁਰਖ ਸਿਆਣੇ ਹਨ, ਉਹੀ ਸਮਝਦਾਰ ਹਨ, ਉਹਨਾਂ ਨੂੰ ਅਰਸ਼ਾਂ ਕੁਰਸਾਂ ਤੋਂ ਸਿਆਣਪਾਂ ਆ ਜਾਂਦੀਆਂ ਹਨ। ਕਿਤਾਬਾਂ ਪੜ੍ਹ ਕੇ ਸੰਸਾਰੀ ਗਿਆਨ ਪ੍ਰਾਪਤ ਕਰਕੇ ਕਿਸੇ ਦੇ ਕੋਲ ਸਿਆਣਪ ਨਹੀਂ ਆਉਂਦੀ, ਮੂਰਖਤਾ ਹੀ ਬਣੀ ਰਹਿੰਦੀ ਹੈ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ, ਲੋਭ ਵੀ ਬਣਿਆ ਰਹਿੰਦਾ ਹੈ, ਹੰਕਾਰ ਵੀ ਬਣਿਆ ਰਹਿੰਦਾ ਹੈ, ਪਰ ਕਹਿੰਦੇ ਨਾਮ ਜਪ ਕੇ ਅਰਸ਼ਾਂ ਕੁਰਸਾਂ ਤੋਂ ਸਿਆਣਪਾਂ ਆਉਂਦੀਆਂ ਹਨ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ,
ਜਿਨ੍ਹਾਂ ਨੂੰ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਜੋ ਸਦਾ ਹੀ ਬੰਦੇ ਦਾ ਆਪਣਾ ਹੈ, ਸਦਾ ਅੰਗ ਸੰਗੇ ਭੰਗ ਅੰਗ ਭੂਤੇ, ਸਦਾ ਹੀ ਜੀਵ ਦੇ ਅੰਗ ਸੰਗ ਹੈ, ਜਿਨ੍ਹਾਂ ਨੂੰ ਉਹ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਮਿਲ ਗਿਆ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ ਕਿ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ।
ਮਾਗ ਸੁੱਚੇ ਸੇ ਕਾਂਡੀ ਹੈ ਜਿਨ ਪੂਰਾ ਗੁਰ ਮਿਹਰਵਾਨ।
ਕਰਕੇ ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਹੀ ਸੁੱਚੇ ਹਨ, ਉਹੀ ਪਵਿੱਤਰ ਹਨ ਜਿਨ੍ਹਾਂ ਦੇ ਉੱਪਰ ਪੂਰਾ ਗੁਰੂ ਮਿਹਰਬਾਨ ਹੋ ਗਿਆ, ਜਿਨ੍ਹਾਂ ਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ। ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਦੇ ਜੇਕਰ ਆਪਾਂ ਪਾਤਰ ਬਣਾਂਗੇ, ਗੁਰੂ ਦੀ ਕਿਰਪਾ ਦਾ ਮੀਂਹ ਤਾਂ ਹਮੇਸ਼ਾ ਹੀ ਵਰਸਦਾ ਰਹਿੰਦਾ ਹੈ, ਬਸ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਹੀ ਨਹੀਂ ਬਣ ਪਾਉਂਦੇ। ਇਸ ਕਰਕੇ ਸਤਿਗੁਰਾਂ ਦੇ ਜਿਵੇਂ ਗੁਰਬਾਣੀ ਦੇ ਵਿੱਚ ਬਚਨ ਹਨ, ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਸੋਚ ਕਰੇ ਦਿਨ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਜਪਜੀ ਸਾਹਿਬ ਵਿੱਚ ਵੀ ਸਤਿਗੁਰਾਂ ਨੇ ਫਰਮਾਇਆ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹੋਰ ਕਹਿੰਦੇ ਬੰਦੇ ਦੀ ਜਿਹੜੀ ਮਨ ਦੀ ਮੈਲ ਹੈ ਨਾ, ਉਹ ਇੱਕ ਕੋਈ ਤੀਰਥ ਨਹੀਂ ਲਾ ਸਕਦਾ। ਇੱਕ ਨਾਮ ਹੀ ਐਸਾ ਤੀਰਥ ਹੈ ਜਿਹੜਾ ਬੰਦੇ ਦੀ ਮਨ ਦੀ ਮੈਲ ਨੂੰ ਲਾ ਸਕਦਾ ਹੈ। ਸੋ ਆਪਾਂ ਗੁਰੂ ਵਾਲੇ ਬਣੀਏ, ਗੁਰੂ ਦੇ ਬਚਨਾਂ ਦੇ ਉੱਪਰ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ। ਜਿਸ ਤਰੀਕੇ ਦੇ ਨਾਲ ਭੁੱਲ ਕੇ ਵੀ 40 ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਆਪਣੀ ਭੁੱਲ ਗਲਤੀ ਨੂੰ ਮੰਨਦਿਆਂ ਹੋਇਆਂ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਹਾਜ਼ਰ ਹੋਏ, ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਨਿਹਾਲ ਕੀਤਾ। ਆਪਾਂ ਵੀ ਜੇਕਰ ਜੀਵਨ ਦੇ ਵਿੱਚ ਕਮੀਆਂ ਪੇਸ਼ੀਆਂ ਹਨ, ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਜਾਈਏ। ਸੋ ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਉੱਪਰ ਕਿਰਪਾ ਕਰਨ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਜਿੰਨਾ ਮਿਲਿਆ ਪ੍ਰਭੇ ਆਪਣਾ, ਨਾਨਕ ਤਿੰਨ ਕੁਰਬਾਨ। ਮਾਘ ਸੁੱਚੇ ਸੇ ਕਾਂਡੀ ਹੈ ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।